ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਹਾਂ ਤੁਛ ਪ੍ਰਭ ਬੁੱਧ ਹਮਾਰੀ, ਵਰਨ ਨਾ ਸਕੈ ਮਹਿਮਾ ਜੋ ਤੁਹਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲਿਹੋ ਪ੍ਰਭ ਕਥਾ ਸੁਧਾਰੀ, ਹਮਰੀ ਗਣਤਨ ਗਣੀਆਂ ਖਾਈ ਆਪਣਾ ਬਿਰਧ ਪਛਾਣ। ਹਮਰੀ ਗਣਤਨ ਗਣੀਆਂ ਖਾਈ ਆਪਣਾ ਬਿਰਧ ਪਛਾਣ, ਹੱਥ ਦੇ ਰੱਖੇ ਕਰ ਆਪਣੇ ਸਦਾ ਸਦਾ ਰੰਗ ਮਾਣ, ਸਾਚਾ ਸਾਹਿਬ ਸਦ ਮਿਹਰਬਾਨ। ਧੰਨ ਪਾਇਆ ਮੇਰੇ ਸਤਿਗੁਰ ਪੂਰੇ, ਧੰਨ ਪਾਇਆ ਮੇਰੇ ਸਤਿਗੁਰ ਪੂਰੇ, ਹੋਈ ਸਰਬ ਕਲਿਆਣ ਰਹਾਓ। ਜੀਓ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪੈਨਣ ਖਾਣ, ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਭ ਕੁਰਬਾਨ। ਆਪਣਾ ਬਿਰਧ ਪਛਾਣੋ, ਆਪਣਾ ਬਿਰਧ ਪਛਾਣੋ, ਆਪਣਾ ਬਿਰਧ ਪਛਾਣੋ ਵਾਹਿਗੁਰੂ, ਆਪਣਾ ਬਿਰਧ ਪਛਾਣੋ। ਸਦਾ ਸਦਾ ਰੰਗ ਮਾਣ, ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਅਤੇ ਨਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ, ਦੂਰੋਂ ਨੇੜੋਂ ਚੱਲ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਪਹੁੰਚੇ ਹਾਂ। ਆਓ ਰਸਨਾ ਦੀ ਪਵਿੱਤਰਤਾ ਔਰ ਮਨ ਦੀ ਪੂਰਨ ਇਕਾਗਰਤਾ ਵਾਸਤੇ ਸਭ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਦੁਹਰਾਓ, ਪਿਆਰ ਨਾਲ ਫਤਿਹ ਬੁਲਾਓ, ਕੋਈ ਰਸਨਾ ਵਾਂਝੀ ਨਾ ਰਵੇ। ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ
ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਮਹਾਨ ਕਿਰਪਾ, ਮਹਾਨ ਰਹਿਮਤ, ਮਹਾਨ ਬਖਸ਼ਿਸ਼ ਸਤਿਗੁਰਾਂ ਦੀ ਹੋਈ ਹੈ। ਜੋ ਚਾਰ ਦਿਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ, ਅੱਜ ਇਸ ਪੰਡਾਲ ਦਾ ਚੌਥਾ ਔਰ ਲਾਸਟ ਦੀਵਾਨ ਹੈ। ਇਹ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਹੈ। ਇਹਦਾ ਇੱਕੋ ਇੱਕ ਮਨੋਰਥ ਹੈ, ਵੱਧ ਤੋਂ ਵੱਧ ਸੰਗਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਜੁੜੇ। ਸੋ ਅੱਜ ਅੰਮ੍ਰਿਤ ਸੰਚਾਰ ਹੋ ਰਿਹਾ ਹੈ। ਅੱਜ ਪਤਾ ਲੱਗਣਾ ਹੈ ਇਹ ਸਮਾਗਮ ਦਾ ਝਾੜ ਕਿੰਨਾ ਕੁ ਨਿਕਲੇਗਾ। ਪਿਛਲੇ ਸਾਲ ਇਸੇ ਅਨਾਜ ਮੰਡੀ ਵਿੱਚ ਇਹ ਸਮਾਗਮ ਹੋਇਆ। ਇਸ ਸਮਾਗਮ ਦੌਰਾਨ ਲਗਭਗ 400 ਦੇ ਲਗਭਗ ਪ੍ਰਾਣੀ ਗੁਰੂ ਕੇ ਜਹਾਜ਼ੇ ਚੜ੍ਹੇ ਸੀ। ਔਰ ਅੱਜ ਇਹ ਦੂਸਰਾ ਸਾਲਾਨਾ ਸਮਾਗਮ ਹੈ ਤੇ ਅੱਜ ਵੀ ਪਤਾ ਲੱਗਣਾ ਹੈ ਕਿੰਨਿਆਂ ਕਿਤੇ ਸਤਿਗੁਰਾਂ ਦੀ ਰਹਿਮਤ ਦਾ ਮੇਘ ਵਰਸਦਾ ਹੈ, ਕਿੰਨੇ ਕੁ ਮਨ ਬਣਾਉਂਦੇ ਨੇ ਅੰਮ੍ਰਿਤ ਛਕਣ ਵਾਸਤੇ। ਸੋ ਕਰਮਾਂ ਤੋਂ ਬਿਨਾਂ ਇਹ ਦਾਤ ਪ੍ਰਾਪਤ ਨਹੀਂ ਹੁੰਦੀ। ਸੰਤ ਗਿਆਨੀ ਗੁਰਬਚਨ ਸਿੰਘ ਜੀ ਕਹਿੰਦੇ ਅੰਮ੍ਰਿਤ ਪ੍ਰਾਪਤ ਹੋਣਾ ਬਹੁਤ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਮਨੁੱਖਾ ਸਰੀਰ ਹੀ ਨਹੀਂ ਮਿਲਦਾ, 84 ਲੱਖ ਜੂਨੀਆਂ ਦੇ ਵਿੱਚ ਭਟਕਣਾ ਪੈਂਦਾ। ਇੱਕ ਮਨੁੱਖਾ ਸਰੀਰ ਹੈ 83,99,999 ਜੂਨਾਂ ਹੋਰ ਹਨ। 84 ਦਾ ਗੇੜ ਕੱਟਣ ਤੇ ਸਤਿ ਸੰਗਤ ਵਿਦਵਾਨਾਂ ਦਾ ਕਥਨ ਹੈ, ਕਹਿੰਦੇ ਜੀ ਇਹ 84 ਲੱਖ ਦਾ ਗੇੜ ਕੱਟਣ ਵਾਸਤੇ 7.5 ਅਰਬ ਸਾਲ ਲੱਗਦਾ। ਖੁਸ਼ ਸਤਨਾਮ
ਸ੍ਰੀ ਵਾਹਿਗੁਰੂ।
ਕੋਈ ਥੋੜਾ ਜਿਹਾ ਸਮਾਂ ਨਹੀਂ ਹੈ, ਆਪਾਂ ਬੜੇ ਦੁਖੀ ਹੋ ਜਾਂਦੇ। ਇੱਕ ਦੋ ਵਾਰੀ ਮੈਂ PGI ਜਾਣਾ ਸੀ ਚੰਡੀਗੜ੍ਹ, ਕਦੇ ਗਏ ਹੀ ਨਹੀਂ ਸੀ, ਰਾਹ ਭੁੱਲ ਗਿਆ, ਬੜਾ ਫਿਰਦੇ ਰਹੇ 2-3 ਘੰਟੇ, ਬੜਾ ਮਨ ਦੁਖੀ ਹੋਇਆ। ਹਰ ਕੋਈ ਹੁੰਦਾ ਜਦੋਂ ਅਸੀਂ ਰਾਹ ਭੁੱਲ ਕੇ ਕਿਸੇ ਗਲਤ ਰਸਤੇ ਪੈ ਜਾਂਦੇ ਹਾਂ ਨਾ, ਉਦੋਂ ਫਿਰ ਮਨ ਬੜਾ ਦੁਖੀ ਹੁੰਦਾ। 2-3 ਘੰਟੇ ਫਿਰਨਾ ਪੈ ਗਿਆ, ਕਾਫੀ ਸਮਾਂ ਲੱਗ ਗਿਆ, ਬੜਾ ਚੱਕਰ ਲਾਉਣਾ ਪਿਆ। 2 ਘੰਟਿਆਂ ਵਿੱਚ ਦੁਖੀ ਹੋ ਜਾਂਦੇ ਹਾਂ ਪਰ 2-3 ਘੰਟੇ ਬਾਅਦ ਮੁੜ ਕੇ ਆ ਜਾਣਾ। ਇੱਥੇ 2-3 ਘੰਟੇ ਨਹੀਂ, 2-3 ਦਿਨ ਨਹੀਂ, 2-3 ਮਹੀਨੇ ਨਹੀਂ, 2-3 ਸਾਲ ਨਹੀਂ, ਸੈਂਕੜੇ ਨਹੀਂ, ਹਜ਼ਾਰ ਨਹੀਂ, ਲੱਖ ਨਹੀਂ, ਕਰੋੜ ਨਹੀਂ, 7.5 ਅਰਬ ਸਾਲ ਭਟਕਣਾ ਹੀ ਪੈਣਾ। ਖੁਸ਼ ਸਤਨਾਮ
ਸ੍ਰੀ ਵਾਹਿਗੁਰੂ।
ਕਈ ਪ੍ਰੇਮੀ ਐਸੇ ਹੁੰਦੇ ਨੇ ਜਿਹੜੇ ਜਾਣ ਕੇ ਕਿਸੇ ਨੂੰ ਕੁਰਾਹੇ ਪਾ ਦਿੰਦੇ ਨੇ, ਰਾਏ ਨਹੀਂ ਕੁਰਾਹੇ, ਗਲਤ ਰਸਤਾ ਦੱਸ ਦਿੰਦੇ। ਦੀਵਾਨ ਚੱਲਦੇ ਸੀ ਦੇਵੀਗੜ੍ਹ ਦੇ ਕੋਲ, ਪੁਲਿਸ ਚੌਂਕੀ ਆਈ, ਉੱਥੇ ਗੱਡੀ ਰੋਕੀ। ਮੈਂ ਉਹਨਾਂ ਨੂੰ ਪੁੱਛਿਆ ਵੀ ਅਸੀਂ ਫਰੀਦਪੁਰ ਪਿੰਡ ਆ ਉੱਥੇ ਜਾਣਾ ਹੈ, ਦੀਵਾਨ ਚੱਲਦੇ ਸੀ ਉੱਥੇ। ਉਹ ਕਹਿੰਦੇ ਬਾਬਾ ਜੀ ਇੱਥੋਂ 20 ਕਿਲੋਮੀਟਰ ਅੱਗੇ ਜਾਓ ਫਿਰ ਸੜਕ ਮੁੜੂ, ਸੜਕ ਉੱਥੇ ਹੀ ਮੁੜਦੀ ਜਿੱਥੇ ਉਹ ਖੜੇ ਸੀ। ਉਹ ਕਿਤੇ ਸ਼ਰਾਬ ਪੀਣ ਨਾਲ ਉਹਨਾਂ ਨੂੰ ਵਧੀਆ ਮੌਕਾ ਮਿਲ ਗਿਆ। ਮੈਨੂੰ ਕਹਿੰਦਾ ਜੀ 20 ਕਿਲੋਮੀਟਰ ਅੱਗੇ ਅਸੀਂ ਅੱਗੇ ਚਲੇ ਗਏ, 20 ਕਿਲੋਮੀਟਰ ਗਏ। ਮੈਂ ਉਹਨਾਂ ਨੂੰ ਪੁੱਛਿਆ ਫਰੀਦਪੁਰ ਜਾਣਾ, ਕਹਿੰਦੇ ਜੀ 20 ਕਿਲੋਮੀਟਰ ਪਿੱਛੇ ਤੋਂ ਸੜਕ ਮੁੜਨੀ ਸੀ, ਕਹਿੰਦੇ ਉੱਥੇ ਚੌਂਕੀ ਆਊ ਉੱਥੋਂ ਸੜਕ ਮੁੜੂ। ਫਿਰ ਉੱਥੋਂ ਵਾਪਸ ਆਏ, ਮੇਰੇ ਆਉਂਦਿਆਂ ਨੂੰ ਅੰਦਰ ਲੁਕ ਗਿਆ ਵੀ ਹੁਣ ਕਹਿਣਗੇ ਵੀ ਗਲਤ ਰਾਹੇ ਪਾਤਾ। ਚਲੋ ਅਸੀਂ ਤੇ ਪਹੁੰਚ ਗਏ, ਘੰਟਾ ਲੇਟ ਹੋ ਗਏ, ਹੋਰ ਕੀ ਇੰਨਾ ਹੀ, 1 ਘੰਟਾ ਲੇਟ ਹੋ ਗਏ, 1 ਘੰਟਾ 2 ਘੰਟੇ ਲੇਟ ਹੋ ਗਏ। ਖਿਮਾ ਕਰਿਓ, ਬੜੇ ਨੇ ਜਿਹੜੇ ਗੁਰਮਤ ਤੋਂ ਉਲਟ ਰਾਹੇ ਪਾਉਂਦੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਰਾਹ ਛਡਾ ਕੇ ਵਹਿਮਾਂ ਭਰਮਾਂ ਵਿੱਚ, ਕਰਮ ਕਾਂਡਾਂ ਵਿੱਚ ਜੋਤਾਂ ਵਾਲੇ ਰਾਹੇ ਪਾਉਂਦੇ ਨੇ। ਕਹਿੰਦੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲੱਗਣ ਦੀ ਲੋੜ ਨਹੀਂ, بڑے نے ایسے پر گرو پیارے ہو ایتھے دنیا وچ کوئی غلط راہ دس دے وے گھنٹا دو گھنٹے لیٹ ہو جاواں گے گھنٹا دو گھنٹے دا چکر پی جائے گا ایک دو دن نو اپنی منزل تے پہنچ جاواں گے پر جے کتے کوئی گرمت تو الٹ راہ دسن والا مل پیا کوئی وہما بھرما وچ پاؤن والا مل پیا اونے کتے غلط راہ دس دتا پھر 7.5 ارب سال لگنا خوش اپنا صحیح رستہ کیڑا ہے صحیح مارگ کیڑا ہے وہ اج پانچ پیارے دس رہے وہ دس رہے نے جڑا اصلی راہ ہے اس راہ تے تر پے وہ راہ تینوں ایک دن سچ کھنڈ تک لے جائے گا چل ایک ایک قدم پٹدا چل چلتا 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 ایک دن منزل مقصود تک پہنچ جائیں گا ایک دن اپنے اصلی ٹکانے تک پہنچ جائیں گا میں بینتی سدا سنگت وچ کردا جڑے چلتے نہیں وہ پہنچن گے کدوں جنہاں نے تک ترنا ہی شروع نہیں کیتا وہ کدوں اپنی منزل تے پہنچن گے آؤ تریے میرے تو پہلا بابا کرتار سنگھ جی تو آپ جی نے سرون کیتا ہے سیدے دے اندر پیار سی ستگراں پرتی تن گرو گوبند سنگھ صاحب مہاراج دے دیدار کیتے مہاراج دے درشن کیتے من نہیں رجدا ستگراں دے دیدار کر کر کے اے اکھاں نہیں رجدیاں اکھی ویکھ نہ رجیاں بہو رنگ تماشے ترنگ تماشے ویکھ ویکھ کے نہیں رجنیاں اس تو تنندا کن سن روون تے ہسے ਸਾਡੀ ਜੀਵ ਨਾ ਰਜੀਆਂ ਕਰ ਭੋਗ ਬਲਾਸੇ ਨੱਕ ਨਾ ਰਜਾ ਵਾਸ ਲੈ ਦੁਰਗੰਧ ਸਵਾਸੇ ਨੱਕ ਨਾ ਰਜਾ ਵਾਸ ਲੈ ਦੁਰਗੰਧ ਸਵਾਸੇ ਰੱਜ ਨਾ ਕੋਈ ਜੀਵਿਆ ਕੂੜੇ ਪਰਵਾਸੇ ਪੀਰ ਮਰੀਦਾਂ ਪਿਰਹੜੀ ਸੱਚੀ ਰਹਿ ਰਸੇ ਦੁਨਿਆਵੀ ਰੰਗ ਤਮਾਸ਼ੇ ਵੇਖ ਵੇਖ ਕੇ ਇਹ ਅੱਖਾਂ ਰੱਜਦੀਆਂ ਨੇ ਸਾਧ ਸੰਗਤ ਪਰ ਅੱਜ ਸਤਿਗੁਰਾਂ ਦੇ ਦੀਦਾਰ ਕੀਤੇ ਸਤਿਗੁਰਾਂ ਨੂੰ ਤੱਕਿਆ ਪੜਦੇ ਨਹੀਂ ਤੇਰੇ ਵਿੱਚੋਂ ਰੱਬ ਦੇ ਸਦਾ ਮਹਾਰਾਜ ਮੈਨੂੰ ਤੁਹਾਡੇ ਵਿੱਚੋਂ ਰੱਬ ਨਜ਼ਰ ਆਉਂਦਾ ਸੱਚੇ ਪਾਤਸ਼ਾਹ ਮੇਰਾ ਦਿਲ ਕਰਦਾ ਮੈਂ ਤੁਹਾਡੇ ਵੱਲ ਵੇਖੀ ਜਾਵਾਂ ਮੇਰੇ ਤੋਂ ਪਾਸੇ ਨਾ ਜਾਇਓ ਜੇ ਮਿਲੇ ਹੋ ਹੁਣ ਵਿਛੜਿਓ ਨਾ ਅਸੀਂ ਵੀ ਅਰਦਾਸ ਇਹੀ ਕਰਨੀ جے سکھی ملی ہے تے ہن سکھی تو اسی دور نہ چلے جائیے جڑے رہیے جڑے رہیے ساتھ سنگت باجاں والے دے چرناں نال جڑے رہیے ستگر دی کرپا ہووے ستگراں دی رحمت ہووے کدے بھی وچھوڑا نہ پوے یہی ارداس ستگراں دے چرناں وچ کردے رہنا چاہیے سچے پاتشاہ پتراں تیاں دے وچھوڑے تے پیندے آئے نے ਮਾਤਾ ਪਿਤਾ ਦਾ ਵਿਛੋੜਾ ਹਰ ਇੱਕ ਇਨਸਾਨ ਨੂੰ ਇੱਕ ਦਿਨ ਪੈਂਦਾ ਮਾਤਾ ਪਿਤਾ ਦਾਦਾ ਦਾਦੀ ਇਹ ਵਿਛੋੜੇ ਤੇ ਪੈਂਦੇ ਆਏ ਨੇ ਰੱਬ ਕਰਕੇ ਕਿਸੇ ਨੂੰ ਗੁਰੂ ਦਾ ਵਿਛੋੜਾ ਨਾ ਪਵੇ ਜਦੋਂ ਗੁਰੂ ਦਾ ਵਿਛੋੜਾ ਪੈਂਦਾ ਹੈ ਫਿਰ ਇੰਨੀ ਵਿਆਕੁਲਤਾ ਪੈਦਾ ਹੋ ਜਾਂਦੀ ਹੈ ਇੰਨੀ ਬੇਹਬਲਤਾਈ ਪੈਦਾ ਹੋ ਜਾਂਦੀ ਹੈ ਬਿਰਹੋਂ ਦਾ ਰੋਗ ਜਾਗਦਾ ਹੈ ਜਿਹੜਾ ਸਭ ਤੋਂ ਭੈੜਾ ਖੁਸ਼ ਸਤਨਾ ਆਖਿਆ ਕਰੋ ਸਾਰੇ ਆਖ ਸਤਨਾ ਸਭ ਨਾਲੋਂ ਵੱਡਾ ਦੁੱਖ ਦੁੱਖ ਵਿਛੋੜਾ ਇੱਕ ਦੁੱਖ ਭੂਖ ਇੱਕ ਦੁੱਖ ਸਖਤਵਾਰ ਜਮਦੂਤ ਇੱਕ ਦੁੱਖ ਰੋਗ ਲੱਗੇ ਤਨ ਧਾਏ ਵੈਦ ਨਾ ਭੋਲੇ
ਦਾਰੂ ਲਾਏ
ਦਾਰੂ ਲਾਏ ਗੁਰੂ ਦਾ ਵਿਛੋੜਾ ਜਿਹਨਾਂ ਨੂੰ ਪੈ ਗਿਆ ਉਹਨਾਂ ਦਾ ਹਾਲ ਕੈਸਾ ਸਤ ਸਿੰਘ ਜੀ ਜੀਉ ਤਪਤ ਹੈ
ਵਾਰੋ ਵਾਰ
ਤਬ ਤਬ ਖਪੈ
ਬਹੁਤ ਬੇਕਾਰ
ਜੈ ਤਨ ਬਾਣੀ
ਵਿਸਰ ਜਾਏ
ਜਿਨ੍ਹਾਂ ਨੂੰ ਬਾਣੀ ਵਿਸਰ ਜਾਂਦੀ ਹੈ ਜਿਉਂ ਪੱਕਾ
ਰੋਗੀ ਬਿਲ ਲਾਏ
ਰੋਗੀ ਬਿਲ ਲਾਏ ਜਿਵੇਂ ਕੋਈ ਪੱਕਾ ਰੋਗੀ ਜਿਵੇਂ ਕੋਈ ਪੁਰਾਣਾ ਰੋਗੀ ਬਿਲਕਦਾ ਹੈ ਜਿਵੇਂ ਕੋਈ ਪੁਰਾਣਾ ਰੋਗੀ ਤੜਫਦਾ ਹੈ ਜਿਨ੍ਹਾਂ ਨੂੰ ਬਾਣੀ ਵਿਸਰ ਗਈ ਉਹ ਵੀ ਉਵੇਂ ਜਿਵੇਂ ਤੜਫਦੇ ਨੇ ਏਅਰ ਕੰਡੀਸ਼ਨ ਕਮਰਿਆਂ ਵਿੱਚ ਬੈਠੇ ਵੀ ਤੜਫਦੇ ਨੇ ਉਹ ਏਅਰ ਕੰਡੀਸ਼ਨ ਗੱਡੀਆਂ ਵਿੱਚ ਬੈਠੇ ਵੀ
ਤੜਫਦੇ ਨੇ
ਕੂਲਰ ਲੱਗੇ ਨੇ ਫਿਰ ਵੀ ਤੜਫਦੇ ਕਿਉਂ ਤੜਫਦੇ ਨੇ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ
ਰੋਗੀ ਬਿਲ ਲਾਏ
ਰੋਗੀ ਬਿਲ ਲਾਏ ਜਿਸ ਗ੍ਰਹਿ ਬਹੁਤੀ ਉਹਨਾਂ ਨੂੰ ਚਿੰਤਾ ਵੀ ਬਹੁਤੀ सत्संग जिनी माया ज्यादा बड़े बड़े जो दिशा लोग तिन को व्यापै
चिंता रोग
ओने रोग ज्यादा ओने दुख ज्यादा ने ओनिया तकलीफा ज्यादा ने तू वे ना वेख जिन्ने वे ने ओने रोग ज्यादा लगे हुए ओनिया बीमारियां ज्यादा लगिया हुई ने सत्संग सतगुरां दे चरणां विच यही अरदास करनी महाराज चरणां नाल जोड़ो आ दुनियावी कुर्सियां आपां वेखदे ही आं किवें नारे लगदे ने किन्ना कुछ बोलदे ने मैं वेख्या सड़कां दे उत्ते बड़ा कुछ हो रहा पर सतसंग जी क्यों नारे ला रहे ने सानू साडा हक नहीं मिलदा यही नारे ने सानू साडा हक नहीं मिलदा दुखी ने इत्थे नारे की लगदे ने हक तेनू मिलिया तू कदर पा लै खुश
वाहेगुरु
बख्शिश तेरे ते होई है तू कदर पा उथे की है असी मेहनत करदे आ साडी कदर नहीं पै रही उथे ते नारे लग रहे ने इथे स्पीकर दो ने उथे भी लगे ते इथे भी लगे उथे की है साडा हक मिलदा नहीं इथे की है हक ते मिलिया कदर पाउण वाला बण दात प्यारी
विसरिया
हक ते मिलिया कदर पाउण वाला बण सतगुरां ने सानू बड़ा कुछ दिता है सतगुरां ने बहुत कुछ बख्शिया है मैं बेनती कीती सी दात प्यारी विसरिया दा तर दाता नाल प्यार पालिया दाता देण वाला विसर गया बेनती है सेवादारां नू पहरेदारां नू जिथों रस्ता बनिया उथे बह जाओ जेड़ी संगत हुण मत्था टेकन वाली आ रही है इन्हां नू बाद च मत्था टका दिओ बीबियां नू बीबियां वाले पासे बिठाई चलिओ भाइयां नू भाइयां वाले पासे अगे तक मत्था टेकन वास्ते ना कोई आवे क्योंकि जिन्ना चिर मत्था टेकदा रहे सारी संगत दा ध्यान नहीं जुड़दा बार बार वेखदे ने उधर सारे जिथों राह बनिया वह राह दे विच बह जाओ अगे तक ना कोई आवे सेवादार कंट्रोल करो उठ के जाके सेवादार पक्के भा दे उथे बीबिया बीबिया वाले पासे जाई जान भाई भाइयों वाले पासे अगे तक मत्था टेकन वास्ते ना कोई आवे जिथों रस्ता शुरू हुंदा भाई इत्थे नहीं जिथों रस्ता शुरू हुंदा पहरेदार उथे जाके खड़ो उथों साध संगत अगे तक कोई ना आवे जरा ध्यान दे इधर एकाग्रता बनाओ किवें तड़फदे ने जिन्हां नूं वाणी विसर गई
जिन्हूं विसरी गुरां दी बाणी
जिन्हूं गुरु दी बाणी विसरी है
ओ पक्के रोगी वांगू दिल पोगा Yeah.
ਇਹ ਤਨ ਬਾਣੀ ਵਿਸਰ ਜਾਏ ਜਿਉ ਪੱਕਾ
ਰੋਗੀ
ਰੋਗੀ ਬਿਲ ਲਾਏ। ਕਈ ਬੰਦਿਆਂ ਦਾ ਖਿਆਲ ਹੈ ਜੇ ਘਰ ਰਹਿੰਦੇ ਆ ਘਰ ਜੀ ਨੀ ਲੱਗਦਾ, ਜੇ ਬਾਹਰ ਜਾਂਦੇ ਆ ਬਾਹਰ ਜੀ ਨੀ ਲੱਗਦਾ, ਜਿੱਥੇ ਵੀ ਜਾਂਦੇ ਆ ਕਹਿੰਦੇ ਮਨ ਹੀ ਨੀ ਲੱਗਦਾ, ਜਿੱਥੇ ਵੀ ਜਾਂਦੇ ਆ ਸਾਡਾ ਮਨ ਨੀ ਲੱਗਦਾ ਜੀ ਨੀ ਲੱਗਦਾ। ਗੁਰੂ ਪਿਆਰਿਓ ਲੱਗਦਾ ਕਿਉਂ ਨੀ, ਸਾਡਾ ਮਨ ਕਿਉਂ ਨੀ ਲੱਗਦਾ? ਕਿਉਂਕਿ ਸਾਡੇ ਮਨ ਨੂੰ ਮਨ ਦੀ ਖੁਰਾਕ ਨੀ ਮਿਲਦੀ। ਜੇ ਤਨ ਨੂੰ ਤਨ ਦੀ ਖੁਰਾਕ ਨਾ ਮਿਲੇ, ਇਹ ਤਨ ਨੇ ਵਿਆਕੁਲ ਹੋ ਜਾਣਾ। ਮਨ ਨੂੰ ਮਨ ਦੀ ਖੁਰਾਕ ਨਾ ਮਿਲੇ, ਮਨ ਵੀ ਵਿਆਕੁਲ ਹੋ ਜਾਂਦਾ। ਸਾਡੇ ਮਨ ਦੀ ਖੁਰਾਕ ਕੀ ਹੈ? ਭਜਨ। ਤੇ ਸਾਡੇ ਤਨ ਦੀ ਖੁਰਾਕ ਕੀ ਹੈ? ਭੋਜਨ। ਮਨ ਨੂੰ ਮਨ ਦੀ ਖੁਰਾਕ ਰੋਜ਼ ਮਿਲਦੀ ਹੈ, ਸਾਡੇ ਤਨ ਨੂੰ ਤਨ ਦੀ ਖੁਰਾਕ ਨਹੀਂ ਮਿਲਦੀ। ਜਦੋਂ ਸਾਡੇ ਤਨ ਨੂੰ ਤਨ ਦੀ ਖੁਰਾਕ ਮਿਲੇਗੀ, ਇਹ ਤਨ ਰੱਜ ਜਾਣਾ ਹੈ। ਮਨ ਨੂੰ ਮਨ ਦੀ ਖੁਰਾਕ ਮਿਲ ਗਈ, ਮਨ ਰੱਜ ਜਾਣਾ। ਤਨ ਬਾਰੇ ਹਰ ਇੱਕ ਸੋਚਦਾ, ਮਨ ਬਾਰੇ ਨਹੀਂ ਕੋਈ ਸੋਚਦਾ। ਮਨ ਪਤਾ ਨੀ ਵੱਡੀ ਕੋਠੀ ਬਣਾ ਕੇ ਰੱਜ ਨੂੰ ਫਿਰ ਨੀ ਰੱਜਦਾ, ਪਤਾ ਨੀ ਬਹੁਤੀ ਮਾਇਆ ਆ ਗਈ ਫਿਰ ਰੱਜ ਨੂੰ ਫਿਰ ਵੀ ਨੀ ਰੱਜਦਾ। ਸਹਿਸ ਖੱਟੇ ਲੱਖ ਕੋ ਉਠ ਧਾਵੇ, ਤ੍ਰਿਪਤ ਨਾ ਆਵੇ ਮਾਇਆ ਪਛੈ ਸਾਵੇ। ਤ੍ਰਿਪਤ ਨਹੀਂ ਹੁੰਦਾ ਮਨ, ਮਾਇਆ ਪਾ ਕੇ ਫਿਰ ਵੀ ਰੱਜਦਾ ਨੀ। ਸਾਧ ਸੰਗਤ ਮਾਇਆ ਵੀ ਹੈ, ਪੈਸਾ ਵੀ ਹੈ, ਸਭ ਕੁਝ ਹੈ, ਪਰ ਰੱਜ ਨਹੀਂ ਆਉਂਦਾ। ਬਿਨਾਂ ਸੰਤੋਖ ਨਹੀਂ ਕੋ ਰੱਜੈ। ਸਾਧ ਸੰਗਤ ਰੱਜ ਨਹੀਂ ਆਉਂਦਾ, ਮਨ ਰੱਜਦਾ ਨਹੀਂ। ਸਤਿਗੁਰਾਂ ਦੀ ਕਿਰਪਾ ਹੁੰਦੀ ਹੈ, ਸਤਿਗੁਰਾਂ ਦੀ ਰਹਿਮਤ ਹੁੰਦੀ ਹੈ। ਵਿਣ ਤੁਦ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ ਦੇਹੋ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਮਨ ਦੀ ਭੁੱਖ ਕਦੋਂ ਖਤਮ ਹੁੰਦੀ ਹੈ? ਜਦੋਂ ਸਾਧ ਸੰਗਤ ਵਾਹਿਗੁਰੂ ਦਾ ਨਾਮ ਮਿਲੇ, ਫਿਰ ਮਨ ਰੱਜਦਾ, ਫਿਰ ਆਨੰਦ ਆਉਂਦਾ। ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ। ਇੱਕ ਦਿਨ ਆਏਗਾ ਜਦੋਂ ਗੁਰੂ ਦਾ ਮਿਲਾਪ ਹੋਇਆ, ਜਦੋਂ ਸਤਸੰਗਤ ਵਿੱਚੋਂ ਬਾਣੀ ਚੋਂ ਰਸ ਆਇਆ, ਫਿਰ ਕਹਾਂਗੇ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਕਹਿ ਤੇ ਰੋਜ਼ ਰਹੇ ਹਾਂ, ਜੇ ਪਾਇਆ ਤੇ ਕੁਛ ਵੀ। ਆਨੰਦ ਸਾਹਿਬ ਤੇ ਰੋਜ਼ ਪੜ੍ਹਦੇ ਹਾਂ, ਬਾਬਾ ਅਮਰਦਾਸ ਜੀ ਨੇ ਗਾਇਆ, ਪਰ ਕਦੋਂ ਗਾਇਆ? ਜਦੋਂ ਉਹਨਾਂ ਨੇ ਪਾਇਆ। ਅਸੀਂ ਤੇ ਕੇਵਲ ਗਾ ਰਹੇ ਹਾਂ, ਅਸੀਂ ਤੇ ਕੇਵਲ ਪੜ੍ਹ ਰਹੇ ਹਾਂ, ਅਜੇ ਪਾਇਆ ਤੇ ਕੁਛ ਵੀ ਨਹੀਂ। ਪਰ ਜਦੋਂ ਗੱਲ ਉਦੋਂ ਬਣੇਗੀ ਜਦੋਂ ਗਾਈਏ, ਗਾਉਣ ਤੋਂ ਪਹਿਲਾਂ ਪਾਈਏ, ਪਾ ਵੀ ਲਈਏ, ਪਰ ਪਾਉਣਾ ਬੜਾ ਔਖਾ ਹੈ। ਅਰਦਾਸ ਕਰਨੀ ਚਾਹੀਦੀ, ਗੁਰੂ ਅਮਰਦਾਸ ਮਹਾਰਾਜ ਜੀ, ਜਿਹੜੇ ਆਨੰਦ ਦੀ ਤੁਸੀਂ ਗੱਲ ਕਰਦੇ ਹੋ, ਇਹ ਆਨੰਦ ਸਾਡੀ ਝੋਲੀ ਚ ਵੀ ਫਸ ਗਿਆ। ਅਸੀਂ ਵੀ ਕਿਤੇ ਆਖੀਏ ਬੜਾ ਆਨੰਦ ਆਇਆ, ਕੌਣ ਲੈਂਦਾ ਆਨੰਦ? ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਜਾਂਦੇ ਹਾਂ, ਟੇਕਿਆ ਮੱਥਾ, ਨਮਸਕਾਰ ਕੀਤੀ, 100 ਰੁਪਏ ਦੀ ਦੇਹ ਕਰਾਈ, ਘਰ ਆ ਕੇ ਕੀ ਆਨੰਦ ਲਿਆ? ਡਿਊਟੀ ਅੰਦਰ ਵੜੇ, ਬੜਾ ਆਨੰਦ ਆਉਣ ਲੱਗ ਪਿਆ। ਕੀਰਤਨ ਦੀ ਆਵਾਜ਼ ਕੰਨਾਂ ਚ ਪੈ ਰਹੀ ਹੈ, ਬੜਾ ਰਸ ਆ ਰਿਹਾ। ਘਰ ਭੁੱਲ ਗਿਆ, ਬੱਚੇ ਭੁੱਲ ਗਏ, ਮਾਲ ਡੰਗਰ ਪਸ਼ੂ ਜ਼ਮੀਨਾਂ ਸਭ ਭੁੱਲ ਗਈਆਂ। ਬਸ 10 ਕੁ ਮਿੰਟ ਹੀ ਭੁੱਲਦਾ, ਡਿਊਟੀ ਲੰਘੇ ਨੀ, ਫਿਰ ਉਹੀ ਹਾਲ, ਉਹੀ ਕਲਯੁਗ ਦਾ ਅਸਰ ਫਿਰ ਸਾਡੇ ਤੇ ਹੋ ਜਾਂਦਾ। ਉਹਨਾਂ ਚਿਰ ਹੈ ਜਿੰਨਾ ਚਿਰ ਅਸੀਂ ਉੱਥੇ ਹਾਂ, ਪਰ ਆਨੰਦ ਤੇ ਤਾਂ ਆਏਗਾ, ਉਹੀ ਆਨੰਦ ਘਰ ਵੀ ਆ ਜਾਈਏ ਤੇ ਫਿਰ ਵੀ ਬਣਿਆ ਰਹੇ। ਇਹੋ ਜਿਹਾ ਪੱਲੇ ਬੰਨ ਕੇ ਲਿਆਈਏ, ਮਨ ਰੂਪੀ ਗੱਠੜੀ ਚ ਗੰਢ ਦੇ ਲਈਏ, ਸਾਧ ਸੰਗਤ ਐਸਾ ਰਸ ਆਵੇ, ਐਸਾ ਆਨੰਦ ਆਵੇ, ਐਸੀ ਮਸਤੀ ਆਵੇ, ਘਰ ਵੀ ਆ ਜਾਈਏ ਫਿਰ ਵੀ ਉਹ ਆਨੰਦ ਬਣਿਆ ਰਹੇ। ਪਰ ਬੜਾ ਔਖਾ। ਮੈਂ ਉੱਥੇ ਅਟਾਰੀ ਬਾਰਡਰ ਤੇ ਦੀਵਾਨ ਚੱਲ, ਅਟਾਰੀ ਪਿੰਡ ਹੈ ਨਾ, ਆਪਾਂ ਜਾਂਦੇ ਹਾਂ ਪਾਕਿਸਤਾਨ ਦਾ ਬਾਰਡਰ ਵੇਖਣ ਵਾਸਤੇ। ਉੱਥੇ ਅਟਾਰੀ ਪਿੰਡ ਚ ਦੀਵਾਨ ਚੱਲਦੇ, ਸਵੇਰੇ ਸਵੇਰੇ ਉੱਥੇ ਜਾਣ ਦਾ ਸਮਾਂ ਬਣਿਆ, ਅੰਮ੍ਰਿਤਸਰ ਹਰਿਮੰਦਰ ਸਾਹਿਬ, ਉੱਥੇ ਅਸੀਂ ਸਰਾਂ ਚ ਰਹਿੰਦੇ ਸੀ, 3 ਦੀਵਾਨ ਸਨ ਤੇ ਲਗਭਗ ਮੈਂ 1:30 ਕੁ ਵਜੇ ਅਸੀਂ ਸੋਚਿਆ ਵੀ ਚਲੋ ਇਸ਼ਨਾਨ ਕਰ ਆਉਂਦੇ ਹਾਂ, ਦਿਨੇ ਤੇ ਕੋਈ ਜਾਣ ਨੀ ਦਿੰਦਾ, ਮੱਥਾ ਨੀ ਟੇਕਣ ਦਿੰਦਾ, ਇਸ਼ਨਾਨ ਨੀ ਕਰਨ ਦਿੰਦਾ, ਹੁਣ ਚੱਲਦੇ ਹਾਂ। ਕਿਉਂਕਿ ਜੇ ਦਿਨੇ ਜਾਈਏ ਤੇ ਸੰਗਤ ਆਲੇ ਦੁਆਲੇ ਹੋ ਜਾਂਦੀ ਹੈ, ਕਈ ਪੈਰਾਂ ਨੂੰ ਹੱਥ ਲਾਈ ਜਾਂਦੇ, ਜਿੰਨਾ ਮਰਜ਼ੀ ਰੋਕ ਲਓ ਨਹੀਂ ਹਟਦੇ। ਫਿਰ ਕਈ ਉੱਥੇ ਕਹਿੰਦੇ ਨੇ ਪਤਾ ਨੀ ਬਾਬੇ ਇੱਥੇ ਆ ਕੇ ਪੈ ਹੀ ਹੱਥ ਲਵਾਉਂਦੇ ਨੇ, ਕਈ ਤਰ੍ਹਾਂ ਦੇ ਲੋਕ ਹੁੰਦੇ ਨੇ। ਰਾਤ ਨੂੰ ਗਿਆ ਮੈਂ, ਕਿਹਾ ਹੁਣ ਆਪਾਂ ਚੱਲਦੇ ਹਾਂ। ਇਸ਼ਨਾਨ ਵਗੈਰਾ ਕੀਤਾ, ਨਮਸਕਾਰ ਕੀਤੀ, ਅਜੇ ਮਹਾਰਾਜ ਦਾ ਪ੍ਰਕਾਸ਼ ਨਹੀਂ ਸੀ ਹੋਇਆ, ਕੀਰਤਨ ਵੀ ਉਦੋਂ ਬੰਦ ਸੀ। ਕੀਰਤਨ ਉੱਥੇ 2-2.5 ਘੰਟੇ ਬੰਦ ਹੁੰਦਾ ਕੇਵਲ, 24 ਘੰਟਿਆਂ ਚ।
ਉਹ ਉਦੋਂ ਬੰਦ ਹੁੰਦਾ ਜਦੋਂ ਸਫਾਈ ਕਰਨੀ ਹੁੰਦੀ, ਕੱਚੀ ਲੱਸੀ ਨਾਲ ਸਫਾਈ ਕਰਦੇ ਨੇ ਸਾਰੇ ਦਰਬਾਰ ਸਾਹਿਬ। ਪਰਿਕਰਮਾ ਕਰਦੇ ਸੀ, ਕਈ ਸਿੰਘ ਮੇਰੇ ਨਾਲ ਵੀ ਸਨ। ਇੱਕ ਉੱਥੇ ਹਾਲ ਬਣਿਆ, ਹਾਲ ਦੇ ਵਿੱਚ ਕੋਈ ਟਕਸਾਲ ਵਿੱਚੋਂ ਪੜ੍ਹੇ ਭਾਈ ਸਾਹਿਬ ਸਨ, ਗੁਰਮੰਤਰ ਦਾ ਜਾਪ ਕਰਾ ਰਹੇ ਸੀ ਅੱਗੇ ਅੱਗੇ ਤੁਹਾਡੇ ਚੋਂ। ਆ ਪਿੱਛੇ ਜੇ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਜਾਪ ਰੱਖਿਆ ਸੀ, 2 ਵਜੇ ਸੰਗਤ ਹਾਜ਼ਰੀ ਭਰਦੀ ਸੀ ਜਾ ਕੇ ਅੰਮ੍ਰਿਤ ਵੇਲੇ। ਉੱਥੇ ਮੈਂ ਉਸ ਗੁਰਸਿੱਖ ਦੇ ਗੁਰਮੁਖ ਦੇ ਦਰਸ਼ਨ ਕੀਤੇ। ਉਹਦੇ ਕੋਲ ਕੋਈ 25-30 ਬੀਬੀਆਂ ਸੀ, 25-30 ਵੀਰ ਭਰਾ ਬੈਠੇ ਸੀ ਇੱਕ ਹਾਲ ਕਮਰਾ। ਜਦੋਂ ਕੀਰਤਨ ਬੰਦ ਹੋ ਗਿਆ ਉੱਧਰ ਨਾਲ ਦੀ ਨਾਲ ਉਹਨਾਂ ਨੇ ਜਾਪ ਸ਼ੁਰੂ ਕਰਤਾ, ਕਿਉਂਕਿ ਸ਼ਾਂਤੀ ਸੀ ਹਰਿਮੰਦਰ ਸਾਹਿਬ ਦੇ ਕੋਲ। ਉਹ ਭਾਈ ਸਾਹਿਬ ਅੱਗੇ ਬੋਲਣ, ਸੰਗਤ ਸਾਰੀ ਮਗਰ ਬੋਲੇ। ਮੈਂ ਲੰਘਿਆ ਜਾਂਦਾ ਸੀ ਕੋਲ ਦੀ, ਕੰਨਾਂ 'ਚ ਆਵਾਜ਼ ਪਈ, ਸੇਵਾਦਾਰ ਮੇਰੇ ਨਾਲ ਸੀ, ਮੈਂ ਕਿਹਾ ਬਹਿ ਜਾਓ ਇੱਥੇ, ਬਾਹਰਲੇ ਪਾਸੇ ਬਹਿ ਗਏ ਸੀ। ਉਹ ਜਾਪ ਕਰਦੇ ਸੀ, ਬਾਹਰ ਉਹਨਾਂ ਦੀ ਆਵਾਜ਼ ਆਉਂਦੀ ਸੀ, ਬਾਹਰ ਬੈਠੇ ਨੇ, ਬੜਾ ਆਨੰਦ ਆਇਆ। ਕੋਈ ਘੰਟਾ ਡੇਢ ਘੰਟਾ ਉਹਨਾਂ ਨੇ ਜਾਪ ਕਰਾਇਆ। ਮੈਂ ਵੇਖਿਆ ਲੰਘਣ ਵਾਲੇ ਤੇ ਲੋਕ ਬਹੁਤ ਨੇ, ਦੇਗਾਂ ਕਰਾਉਣ ਵਾਲੇ ਬੜੇ ਨੇ, ਪਰਿਕਰਮਾ ਕਰਨ ਵਾਲੇ ਬੜੇ ਨੇ, ਘੰਟਾ ਘੰਟਾ ਖਲੋ ਕੇ ਮਹਾਰਾਜ ਅੱਗੇ ਅਰਦਾਸਾਂ ਕਰਨ ਵਾਲੇ ਬੜੇ ਨੇ, ਪਰ ਅਸਲੀ ਆਨੰਦ ਤੇ ਆ ਲੈ ਰਹੇ ਨੇ ਜਿਹੜੇ 1:30-2 ਵਜੇ ਉੱਥੇ ਬੈਠੇ ਸਿਮਰਨ ਕਰ ਰਹੇ ਨੇ, ਜਿਹੜੇ 1.5-2 ਘੰਟੇ ਆਨੰਦ ਲੈ ਰਹੇ ਨੇ, ਇਹ ਹੈ ਅਸਲੀ ਆਨੰਦ। ਆਪਾਂ ਲੋਕ ਤੇ ਅਰਦਾਸਾਂ ਹੀ ਕਿੱਡੀਆਂ ਕਿੱਡੀਆਂ ਲੰਮੀਆਂ, ਦੂਜੇ ਨੂੰ ਵਾਰੀ ਨਹੀਂ ਮਿਲਦੀ, ਘੰਟਾ ਘੰਟਾ ਅਰਦਾਸ ਕਰਦੇ ਹਾਂ। ਅਰਦਾਸ ਐਡੀ ਲੰਬੀ ਕਿਉਂ ਕਰਦੇ ਹਾਂ, ਖਿਮਾ ਕਰਿਓ, ਐਡੀ ਲੰਬੀ ਅਰਦਾਸ ਕਿਉਂ? ਜਦੋਂ ਡਿਊੜੀ ਸਾਹਿਬ ਵੜਿਆ ਸੀ, ਘੱਟ ਤੋਂ ਘੱਟ 10 ਮਰ ਦੇ ਸਰੂਪ ਸਨ ਜਿਨ੍ਹਾਂ ਦੇ ਕੋਲੋਂ ਲੰਘ ਗਿਆ, ਤੂੰ ਤੇ ਉੱਧਰ ਝਾਕਿਆ ਵੀ 10 ਸਰੂਪ ਪਏ ਨੇ ਆਲੇ ਦੁਆਲੇ। ਜਦੋਂ ਡਿਊੜੀ ਲੰਘੋਗੇ ਨਾ, ਸਾਹਮਣੇ ਥੜਾ ਸਾਹਿਬ ਜਿੱਥੇ ਸਤਿਗੁਰਾਂ ਨੇ ਬਹਿ ਕੇ ਕਾਰ ਸੇਵਾ ਕਰਾਈ ਹੈ, ਉਹਦੇ ਨਾਲ 3 ਸਰੂਪ ਪ੍ਰਕਾਸ਼ ਨੇ, ਖੰਡ ਪਾਠ ਚੱਲਦੇ ਰਹਿੰਦੇ ਨੇ। ਉਹਨਾਂ ਵੱਲ ਤੇ ਤੂੰ ਵੇਖਿਆ ਵੀ ਨਹੀਂ। ਜਿਹੜਾ ਹਰਿਮੰਦਰ ਸਾਹਿਬ ਸਰੂਪ ਪਿਆ, ਉਹਦੇ ਅੱਗੇ 1 ਘੰਟਾ ਖੜ ਕੇ ਅਰਦਾਸ ਕੀਤੀ ਹੈ, ਖਿਮਾ ਕਰਿਓ, ਅਸੀਂ ਸ਼ਬਦ ਦੇ ਪੁਜਾਰੀ ਘੱਟ ਤੇ ਸੋਨੇ ਦੇ ਪੁਜਾਰੀ ਬਹੁਤੇ ਹੈ। ਉੱਥੇ ਸਤਿਗੁਰੂ ਜ਼ਿਆਦਾ ਵੇਖਦੇ ਨੇ, ਇਹ ਜ਼ਰੂਰ ਹੈ। ਉੱਥੋਂ ਇੱਕ ਸਿੱਖਿਆ ਮਿਲਦੀ ਹੈ, ਇਹ ਪਤਾ ਨਹੀਂ ਉਹ ਸਿੱਖਿਆ ਕੀ ਹੈ। 4 ਦਰਵਾਜ਼ੇ ਨੇ, 1 ਹੋਣ ਦੀ ਸਿੱਖਿਆ ਉੱਥੋਂ, ਆਪਣੇ ਅੰਦਰੋਂ ਜਾਤ ਅਭਿਮਾਨ ਖਤਮ ਕਰਦੇ, ਛੂਆ ਛੂਤ ਖਤਮ ਕਰਦੇ। ਉਹ ਸਿੱਖਿਆ ਲੈਣੀ ਸੀ, ਉਹ ਤੇ ਲਈ ਨਹੀਂ, ਉਹ ਸਿੱਖਿਆ ਤੇ ਗ੍ਰਹਿਣ ਕੀਤੀ ਨਹੀਂ। ਸਾਧ ਸੰਗਤ ਇੰਨਾ ਇੰਨਾ ਸਮਾਂ ਅਰਦਾਸਾਂ ਕਰਦੇ ਆ, ਉੱਥੇ ਕੋਈ ਸੇਵਾ ਜ਼ਿਆਦਾ ਨਹੀਂ ਕਰਦੀ। ਉੱਥੇ ਅਰਦਾਸ ਕੀਤੀ, ਕੋਈ ਗੁਰੂ ਰਾਮਦਾਸ ਮਹਾਰਾਜ ਨੇੜੇ ਹੋ ਕੇ ਨਹੀਂ ਸੁਣਦੇ। ਅਰਦਾਸ ਤੂੰ ਪਿੰਡ ਵਾਲੇ ਗੁਰਦੁਆਰੇ ਕਰ ਲੈ, ਸੁਣ ਉਦੋਂ ਵੀ ਲੈਣੀ ਆ। ਖੁਸ਼ ਸਤਨਾਮ
ਸ੍ਰੀ ਵਾਹਿਗੁਰੂ।
ਤੇਰੀ ਭਾਵਨਾ ਹੋਣੀ ਚਾਹੀਦੀ, ਸਾਡੀ ਭਾਵਨਾ ਹੋਵੇ। ਅਰਦਾਸ ਇੱਥੇ ਵੀ ਸੁਣ ਲੈਣਗੇ, ਕੱਚੀ ਲੱਸੀ ਨਾਲ ਕਰਾਉਂਦੇ ਨੇ ਨਾ ਸਫਾਈ, ਬਾਲਟੀ ਫੜਨ ਵਾਲੇ ਦੀ ਵਾਰੀ ਨਹੀਂ ਆਉਂਦੀ, 2 ਬਾਲਟੀਆਂ ਤੋਂ ਵੱਧ ਨਹੀਂ ਫੜ ਸਕਦੇ ਆਪਾਂ, ਹੋਰ ਕੋਈ ਲੈ ਜਾਂਦਾ ਧੱਕੇ ਨਾਲ ਫੜ ਕੇ ਬਾਲਟੀ।